SBS Radio.
ਦੋਸਤੋ, ਵਿਕਟੋਰੀਆ ਵਿੱਚ ਇਸ ਹਫ਼ਤੇ ਚੋਣਾਂ ਦਾ ਆਯੋਜਨ ਕੀਤਾ ਜਾਏਗਾ ਅਤੇ ਅਸੀਂ ਵਕਤਨ ਫਵਕਤਨ ਤੁਹਾਡੀ ਮੁਲਾਕਾਤ ਅਲੱਗ ਅਲੱਗ ਉਮੀਦਵਾਰਾਂ ਨਾਲ ਕਰਾਉਂਦੇ ਰਹੇ ਹਾਂ ਔਰ ਅਸੀਂ ਅਜੇ ਤੱਕ ਤੁਹਾਡੇ ਰੂਬਰੂ ਪੰਜਾਬੀ ਮੂਲ ਦੇ ਕਈ ਉਮੀਦਵਾਰ ਰੱਖੇ ਨੇ ਅਤੇ ਇੱਕ ਆਜ਼ਾਦ ਉਮੀਦਵਾਰ ਪਹਿਲੀ ਦਫ਼ਾ ਅਸੀਂ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਪੰਜਾਬੀ ਸਮਾਜ ਨਾਲ ਤਾਲੁਕ ਰੱਖਦੇ ਨੇ। ਮੈਲਬਰਨ ਦੇ ਵੈਰੀਬੀ ਇਲਾਕੇ ਤੋਂ ਪ੍ਰਤਿਭਾ ਸ਼ਰਮਾ ਆਪਣੀ ਕਿਸਮਤ ਦਾ ਫੈਸਲਾ ਕਰਨ ਜਾ ਰਹੇ ਨੇ 24 ਤਰੀਕ ਨੂੰ ਚੋਣਾਂ ਵਿੱਚ ਹਿੱਸਾ ਲੈ ਕੇ। ਪ੍ਰਤਿਭਾ ਜੀ, ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਸਵਾਗਤ ਹੈ ਤੁਹਾਡਾ SBS ਪੰਜਾਬੀ ਵਿੱਚ।
ਸਾਰਿਆਂ ਨਾਲੋਂ ਪਹਿਲਾਂ ਮੈਂ ਰੁਚੀਕਾ ਜੀ ਤੁਹਾਡਾ SBS ਪੰਜਾਬੀ ਦਾ ਅਤੇ ਆਪਣੇ ਸਾਰੇ ਲਿਸਨਰਸ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।
ਥੈਂਕ ਯੂ ਜੀ। ਪ੍ਰਤਿਭਾ ਜੀ, ਤੁਸੀਂ ਇੰਡੀਪੈਂਡੈਂਟ ਯਾਨੀ ਕਿ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣਾਂ ਦੇ ਮੈਦਾਨ ਵਿੱਚ ਉਤਰ ਰਹੇ ਹੋ ਅਤੇ ਇਹ ਫੈਸਲਾ ਤੁਸੀਂ ਆਜ਼ਾਦ ਚੋਣਾਂ ਦੇ ਵਿੱਚ ਹਿੱਸਾ ਲੈਣ ਦਾ ਕਿਉਂ ਕੀਤਾ? ਲੇਬਰ ਪਾਰਟੀ ਜਾਂ ਲਿਬਰਲ ਪਾਰਟੀ ਜਾਂ ਗ੍ਰੀਨਸ, ਕੋਈ ਕਿਸੇ ਵੀ ਸਿਆਸੀ ਜਮਾਤ ਦਾ ਤੁਸੀਂ ਸਹਾਰਾ ਕਿਉਂ ਨਹੀਂ ਲਿਆ?
ਦੇਖੋ, ਇੱਕ ਸਾਲ ਨਾਲੋਂ ਪਹਿਲਾਂ ਤਾਂ ਮੈਨੂੰ ਇਹ ਸੀ ਕਿ ਮੈਂ ਕਿਸੇ ਪਾਰਟੀ ਦੇ ਨਾਲ ਜੇ ਲੱਗ ਕੇ ਖੜੀ ਹੋਊਂਗੀ ਤਾਂ ਮੈਨੂੰ ਉਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਪਏਗਾ। ਮੈਂ ਇੰਡੀਪੈਂਡੈਂਟਲੀ ਅੱਗੇ ਆ ਕੇ ਆਪਣੀ ਕਮਿਊਨਿਟੀ ਦੇ ਲਈ ਅਤੇ ਵਾਈਡਰ ਕਮਿਊਨਿਟੀ ਦੇ ਲਈ, ਸਾਰਿਆਂ ਦੇ ਲਈ ਕੰਮ ਕਰਨਾ ਚਾਹੁੰਦੀ ਸੀ। ਮੈਂ ਵੈਸਟ ਦੇ ਵਿੱਚ ਕਾਫੀ ਸਾਲ ਰਹੀ ਹਾਂ ਅਤੇ ਮੈਨੂੰ ਇੱਥੇ ਦੇ ਲੋਕਲ ਜੋ ਵੀ ਪ੍ਰੋਬਲਮਸ ਨੇ ਉਹਨਾਂ ਸਾਰਿਆਂ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਸੀ ਕੀ ਚੱਲ ਰਿਹਾ ਹੈ, ਕਿਵੇਂ ਕੰਮ ਕਰਨਾ ਹੈ। ਪਰ ਜੇ ਮੈਂ ਕਿਸੇ ਪਾਰਟੀ ਦੇ ਨਾਲ ਲੱਗ ਜਾਂਦੀ ਤਾਂ ਮੈਨੂੰ ਸਿਰਫ ਉਹਨਾਂ ਦੇ ਹਿਸਾਬ ਨਾਲ ਹੀ ਕਰਨਾ ਪੈਣਾ ਸੀ।
ਯਾਨੀ ਕਿ ਤੁਸੀਂ ਹੁਣ, ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ 24 ਤਰੀਕ ਨੂੰ ਜੇਤੂ ਹੁੰਦੇ ਹੋ ਤੇ ਤੁਹਾਡੇ ਉੱਤੇ ਕਿਸੇ ਕਿਸਮ ਦਾ ਸਿਆਸੀ ਦਬਾਅ ਨਹੀਂ ਆਏਗਾ ਕਿਸੇ ਵੀ ਸਿਆਸੀ ਦਲ ਦਾ?
ਦੇਖੋ, ਇਹ ਤਾਂ ਹੁਣ ਬਿਲਕੁਲ ਕਲੀਅਰ ਹੈ ਕਿ ਦਬਾਅ ਤਾਂ ਫਿਰ ਵੀ ਹਮੇਸ਼ਾ ਰਹਿੰਦਾ, ਕਿਉਂਕਿ ਮੈਂ ਆਪਣਾ ਬਿਲਕੁਲ ਅਲੱਗ ਹੋ ਕੇ ਤਾਂ ਨਹੀਂ ਚੱਲ ਸਕਦੀ, ਚੱਲਣਾ ਤਾਂ ਮੈਨੂੰ ਹੀ ਸਾਰਿਆਂ ਦੇ ਨਾਲ ਰਲ ਕੇ ਪਏਗਾ। ਪਰ ਜੇ ਮੈਂ ਇੰਡੀਪੈਂਡੈਂਟਲੀ ਹਾਂ ਤਾਂ ਜਿਹੜੇ ਮੇਰੇ ਇੰਡੀਪੈਂਡੈਂਟ ਮੁੱਦੇ ਨੇ ਜਾਂ ਲੋਕਾਂ ਦੇ ਨਾਲ ਜਿੰਨੀਆਂ ਮੈਂ ਹੁਣ ਤੱਕ ਗੱਲਾਂ ਕੀਤੀਆਂ, ਡੋਰ ਨੋਕਿੰਗ ਕੀਤੀ ਜਾਂ ਜਿੰਨੀਆਂ ਤੋਂ ਵੀ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ, ਤਾਂ ਮੈਨੂੰ ਪਤਾ ਚੱਲਿਆ ਕਿ ਉਹਨਾਂ ਦੇ ਕੀ ਮੁੱਦੇ ਨੇ ਅਤੇ ਮੈਂ ਐਟਲੀਸਟ ਉਹਨਾਂ ਮੁੱਦਿਆਂ ਨੂੰ ਇੰਡੀਪੈਂਡੈਂਟਲੀ ਸਾਹਮਣੇ ਰੱਖ ਕੇ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਸਕਦੀ ਹਾਂ।
ਪ੍ਰਤਿਭਾ ਜੀ, ਤੁਸੀਂ ਇੰਡੀਪੈਂਡੈਂਟਲੀ ਮੁੱਦਿਆਂ ਦਾ ਨਿਪਟਾਰਾ ਕਰਨ ਦੀ ਗੱਲ ਕਰ ਰਹੇ ਹੋ, ਅਜਿਹੇ ਤੁਹਾਡੇ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਲੇਬਰ ਜਾਂ ਲਿਬਰਲ ਪਾਰਟੀ ਦੀ ਨਿਗਾਹ ਨਹੀਂ ਗਈ ਅਜੇ ਤੱਕ?
ਦੇਖੋ, ਨਿਗਾਹ ਦਾ ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਗਈ ਜਾਂ ਨਹੀਂ। ਤੁਸੀਂ ਇੱਕ ਛੋਟੀ ਜਿਹੀ ਮਿਸਾਲ ਲੈ ਲਓ, ਇੱਥੇ ਵੈਰੀਬੀ ਹੋਸਪਿਟਲ ਹੈ, ਮਰਸੀ ਹੋਸਪਿਟਲ, ਜਿੱਥੇ ਕੋਈ ਵੀ ਔਰਥੋ ਵਾਰਡ ਨਹੀਂ ਹੈ। ਫਿਰ ਉਦੋਂ ਬਾਅਦ ਤੁਸੀਂ ਦੇਖੋ, ਬੱਚਿਆਂ ਦੇ ਲਈ ਵੀ ਬਹੁਤ ਜ਼ਿਆਦਾ ਮਾਈਨਰ ਫੈਸਿਲਿਟੀਜ਼ ਨੇ, ਜੇ ਕੁਛ ਪ੍ਰੋਬਲਮ ਆ ਤਾਂ ਕਿਸੇ ਹੋਰ ਹੋਸਪਿਟਲ 'ਚ ਰੈਫਰ ਕੀਤਾ ਜਾਂਦਾ। ਜਨਸੰਖਿਆ ਵੈਰੀਬੀ ਦੀ ਪਿਛਲੇ ਕੁਝ ਸਾਲਾਂ ਤੋਂ ਡਬਲ ਟ੍ਰਿਪਲ ਹੋ ਗਈ ਆ, ਪਰ ਚੀਜ਼ਾਂ ਕੁਛ ਵੀ ਫੈਸਿਲਿਟੀਜ਼ ਡਬਲ ਟ੍ਰਿਪਲ ਨਹੀਂ ਹੋਈਆਂ। ਪੁਲਿਸ ਸਟੇਸ਼ਨ ਹਾਲੇ ਵੀ ਉਹੀ ਹੈ, ਓਨੀ ਕੁ ਹੀ ਪੁਲਿਸ ਹੈ, ਬਟ ਕ੍ਰਾਈਮ ਰੇਟ ਡਬਲ ਹੋ ਗਿਆ। ਸਾਰਿਆਂ ਨੂੰ ਮੁੱਦਿਆਂ ਦਾ ਸ਼ਾਇਦ ਸਾਰਿਆਂ ਨੂੰ ਹੀ ਪਤਾ ਹੋਏਗਾ, ਪਰ ਕਿੰਨਾ ਕਿਸੇ ਨੇ ਕੰਮ ਕੀ ਕੀਤਾ ਇੰਨੇ ਸਾਲਾਂ ਦੇ ਵਿੱਚ, ਉਹ ਸਾਰਿਆਂ ਨੂੰ ਹੀ ਨਜ਼ਰ ਆ ਰਿਹਾ ਹੈ। ਸਕੂਲਸ ਲਗਾ ਲਓ, ਸਕੂਲ ਬੱਚੇ ਇੰਨੇ ਵੱਧ ਗਏ ਨੇ, ਹਰ ਸਕੂਲ ਦੇ ਵਿੱਚ ਓਵਰ ਕਪੈਸਿਟੀ ਸਟੂਡੈਂਟ ਨੇ, ਬਟ ਬੱਚਿਆਂ ਦੇ ਲਈ ਸਕੂਲ ਨਹੀਂ ਹੈ। ਸਪੈਸ਼ਲੀ ਜਿਵੇਂ ਆਪਣੇ ਲੋ, ਆਪਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਜ਼ਿਆਦਾ ਐਜੂਕੇਸ਼ਨ ਨੂੰ ਇੰਪੋਰਟੈਂਸ ਦਿੰਦੇ ਹਾਂ, ਸਕੂਲਸ ਦੀ ਕਿੰਨੀ ਜ਼ਿਆਦਾ ਕਮੀ ਹੈ। ਸਪੈਸ਼ਲੀ ਜੇ ਤੁਸੀਂ ਵਿੰਡਮ ਵੇਲ ਜਾਂ ਮੈਨੋ ਲੇਕਸ ਉੱਧਰਲੀ ਸਾਈਡ 'ਤੇ ਚਲੇ ਜਾਓ ਤਾਂ ਏਰੀਆ ਦੀ ਗਰੋਥ ਹੋਈ ਜਾ ਰਹੀ ਹੈ, ਲੋਕਾਂ ਦੀ ਗਰੋਥ ਹੋਈ ਜਾ ਰਹੀ ਹੈ, ਬਟ ਕੋਈ ਫੈਸਿਲਿਟੀਜ਼ ਕੁਛ ਵੀ ਨਹੀਂ ਆ ਰਹੀਆਂ ਉੱਥੇ।
ਠੀਕ ਹੈ ਜੀ, ਅਤੇ ਤੁਸੀਂ ਜਿਨ੍ਹਾਂ ਦੇ ਖਿਲਾਫ਼ ਚੋਣਾਂ ਦੇ ਮੈਦਾਨ ਵਿੱਚ ਉਤਰੇ ਹੋ, ਉਹਨਾਂ ਵਿੱਚੋਂ ਇੱਕ ਤਾਂ ਬੜੇ ਦਿੱਗਜ ਖਿਡਾਰੀ ਨੇ ਇਸ ਖੇਡ ਦੇ ਔਰ ਵਿਕਟੋਰੀਆ ਦੀ ਸੰਸਦ ਵਿੱਚ ਉਹ ਮੌਜੂਦਾ ਟ੍ਰੈਜ਼ਰਰ ਵੀ ਨੇ, ਟਿਮ ਪੈਲਸ। ਡਰ ਨਹੀਂ ਲੱਗਿਆ, ਘਬਰਾਹਟ ਨਹੀਂ ਹੋਈ ਕਿ ਇੰਨੇ ਮਜ਼ਬੂਤ ਉਮੀਦਵਾਰ ਦੇ ਖਿਲਾਫ਼ ਖੜੇ ਆਣ ਹੋਏ ਤੁਸੀਂ?
ਨਹੀਂ ਜੀ, ਡਰ ਤਾਂ ਮੈਂ ਕਿਹੜਾ ਕਿ ਕੁਛ ਗਲਤ ਕਰਨ ਲੱਗੀ ਹਾਂ, ਜਿਹੜਾ ਮੈਨੂੰ ਡਰ ਲੱਗਣਾ, ਮਤਲਬ ਮੈਂ ਤਾਂ ਆਪਣੇ ਰਾਈਟਸ ਦੇ ਲਈ, ਆਪਣੇ ਲੋਕਾਂ ਦੀ ਕਮਿਊਨਿਟੀ ਦੇ ਲਈ ਕੁਛ ਕਰਨ ਦੇ ਲਈ ਹੀ ਅੱਗੇ ਖੜੀ ਹੋਈ ਹਾਂ। ਡਰ ਤਾਂ ਆਪਾਂ ਨੂੰ ਉਦੋਂ ਵੀ ਨਹੀਂ ਲੱਗਿਆ ਜਦੋਂ 2004 'ਚ ਮੈਂ ਪਹਿਲੀ ਵਾਰ ਆਸਟ੍ਰੇਲੀਆ ਆਈ ਸੀ ਅਤੇ ਬਿਲਕੁਲ ਇਕੱਲੇ, ਇੱਥੇ ਮੇਰਾ ਕੋਈ ਫਰੈਂਡ ਰਿਲੇਟਿਵ ਕੁਛ ਵੀ ਨਹੀਂ ਸੀ, ਬਿਲਕੁਲ ਘਰੋਂ ਨਿਕਲ ਕੇ ਕੰਜਾਨ ਕੰਟਰੀ ਦੇ ਵਿੱਚ। ਜਦੋਂ ਇੱਥੇ ਆ ਕੇ ਇੱਕ ਨਵਾਂ ਆਪਣੀ ਸ਼ਖਸੀਅਤ ਬਣਾਈ ਇੱਥੇ ਆ ਕੇ, ਉਹ ਕਰ ਸਕਦੇ ਹਾਂ, ਤਾਂ ਹੁਣ ਤਾਂ ਮੇਰਾ ਇਹ ਆਪਣਾ ਦੇਸ਼ ਹੋ ਗਿਆ ਹੈ ਅਤੇ ਮੈਂ ਇੱਥੇ ਹੁਣ, ਮੈਨੂੰ ਹੁਣ ਕੋਈ ਡਰ ਨਹੀਂ, ਅਤੇ ਠੀਕ ਕੰਮ ਠੀਕ ਚੀਜ਼ ਕਰਨ ਦੇ ਲਈ ਤਾਂ ਬਿਲਕੁਲ ਵੀ ਕੋਈ ਡਰ ਨਹੀਂ।
ਮੈਂ ਜਿੱਤ ਹਾਰ ਦੇ ਡਰ ਦੀ ਗੱਲ ਕਰ ਰਹੀ ਸੀ ਪ੍ਰਤਿਭਾ।
ਹਾਂਜੀ ਜੇ ਜਿੱਤ ਹਾਰ ਵੀ ਜਿੱਤ ਵੀ ਮਤਲਬ ਜੇ ਆਪਾਂ ਕੋਸ਼ਿਸ਼ ਕਰਾਂਗੇ ਜੇ ਹਾਰਾਂਗੇ ਇੱਕ ਜਾਣੇ ਨੇ ਤਾਂ ਦੇਖੋ ਜਿੱਤ ਹਾਰ ਦੇ ਵਿੱਚ ਜਿੱਤਣਾ ਤੇ ਹਾਰਨਾ ਹੁੰਦਾ ਇਟਸ ਨਾਟ ਅਬਾਊਟ ਵਿਨ ਔਰ ਲੋਸਟ ਇਟਸ ਅਬਾਊਟ ਮਾਈ ਐਫਰਟਸ ਤੇ ਮੈਂ ਐਫਰਟਸ ਪਾਉਣੇ ਨੇ ਕੋਸ਼ਿਸ਼ ਹੈ ਕਿ ਜਿੱਤਣ ਦੀ ਬਟ ਆਈ ਵਾਂਟ ਟੂ ਡੂ ਮਾਈ ਬੈਸਟ ਦੈਟਸ ਵਾਟ ਆਈ ਐਮ ਡੂਇੰਗ
ਬਿਲਕੁਲ ਠੀਕ ਜੀ ਤੇ ਜਾਂਦੇ ਜਾਂਦੇ ਇਹ ਵੀ ਦੱਸ ਜਾਓ ਕਿ ਤੁਸੀਂ ਚੋਣਾਂ ਦੇ ਵਿੱਚ ਉਤਰਨ ਤੋਂ ਪਹਿਲਾਂ ਕੰਮ ਕਾਜ ਕੀ ਕਰਦੇ ਸੀ ਅਤੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿਹੜਾ ਆਪਣਾ ਸਫ਼ਰ ਪਿਛਲੇ ਮੈਂ ਸਮਝਦੀ ਹਾਂ 14 ਸਾਲ ਦਾ ਜ਼ਿਕਰ ਕੀਤਾ ਕਿ 2004 'ਚ ਆਏ ਅਤੇ ਅੱਜ 18 ਦਾ ਸਨ ਚੱਲ ਰਿਹਾ ਇਹਨਾਂ 14 ਸਾਲਾਂ ਦੇ ਵਿੱਚ ਤੁਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਆਏ ਔਰ ਉਮੀਦਵਾਰ ਦੇ ਤੌਰ 'ਤੇ ਅੱਜ ਖੜ੍ਹੇ ਹੋ ਇਹ ਵਿੱਚ ਜਿਹੜਾ ਰਸਤਾ ਹੈ ਇਹ ਤੁਸੀਂ ਕਿਸ ਤਰ੍ਹਾਂ ਤੈਅ ਕੀਤਾ
ਦੇਖੋ ਜੀ 2 ਸਾਲ ਤਾਂ ਪਹਿਲਾਂ ਐਜੂਕੇਸ਼ਨ ਦੇ ਵਿੱਚ ਹੀ ਨਿਕਲ ਗਏ ਆਪਣੇ ਆਪ ਮਤਲਬ ਪੂਰਾ ਰੈਜ਼ੀਡੈਂਸੀ ਜੋ ਕਿ ਤੁਹਾਨੂੰ ਪਤਾ ਆਪਾਂ ਸਾਰੇ ਉਹਦੇ ਲਈ ਕੰਮ ਕਰਦੇ ਹਾਂ ਅਤੇ ਉਦੋਂ ਬਾਅਦ ਫਿਰ ਮੈਂ ਆਪਣਾ ਕਰੀਅਰ ਬੈਂਕਿੰਗ ਤੋਂ ਸ਼ੁਰੂ ਕੀਤਾ ਮੈਂ ਡਿਫਰੈਂਟ ਬੈਂਕਸ ਦੇ ਵਿੱਚ ਇੱਥੇ ਕੰਮ ਕੀਤਾ ਐਜ਼ ਅ ਲੈਂਡਿੰਗ ਮੈਨੇਜਰ ਫਿਰ 2015 ਦੇ ਵਿੱਚ ਮੈਂ ਉਹ ਰਿਜ਼ਾਈਨ ਕਰ ਦਿੱਤੀ ਸੀ ਆਪਣੀ ਆਖਰੀ ਜੋਬ ਬੈਂਕ ਆਫ ਮੈਲਬਰਨ ਐਜ਼ ਅ ਮੋਬਾਈਲ ਲੈਂਡਿੰਗ ਮੈਨੇਜਰ ਅਤੇ ਮੈਂ ਬ੍ਰੋਕਰ ਦਾ ਕੰਮ ਸ਼ੁਰੂ ਕੀਤਾ ਤੇ ਨਾਲ ਨਾਲ ਮੈਂ ਪੂਰਾ ਟਾਈਮ ਡਿਫਰੈਂਟ ਆਰ ਟੀ ਓਜ਼ ਦੇ ਵਿੱਚ ਪੜ੍ਹਾਉਂਦੀ ਵੀ ਰਹੀ ਹਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਤੇ ਨਾਲ ਹੀ ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਕਰਨਾ ਹਰ ਤਰੀਕੇ ਦੇ ਨਾਲ ਉਹ ਸਾਰਾ ਕੰਟੀਨਿਊ ਰੱਖਿਆ ਤੇ ਲਾਸਟ ਈਅਰ ਮੈਂ ਐਜ਼ ਅ ਮਾਈਗ੍ਰੇਸ਼ਨ ਏਜੰਟ ਦਾ ਕੋਰਸ ਕਰਕੇ ਹੁਣ ਮੈਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਵੀ ਹਾਂ
ਠੀਕ ਹੈ ਜੀ ਤੇ ਇੱਥੇ ਤੁਹਾਨੂੰ ਆਪਣੇ ਪਰਿਵਾਰ ਦਾ ਜਾਂ ਆਪਣੇ ਦੋਸਤਾਂ ਮਿੱਤਰਾਂ ਦਾ ਸਾਥ ਮਿਲ ਰਿਹਾ ਕਿ ਉਹ ਤੁਹਾਡੇ ਨਾਲ ਆਣ ਖੜੇ ਹੋਏ ਨੇ ਇਸ ਫੈਸਲੇ ਵਿੱਚ ਜਿਹੜਾ ਤੁਸੀਂ ਸਿਆਸੀ ਫੈਸਲਾ ਲਿਆ
ਬਿਲਕੁਲ ਜੀ ਇਕੱਲੇ ਤਾਂ ਮੈਨੂੰ ਪੋਸੀਬਲ ਹੀ ਨਹੀਂ ਸੀ ਹੋਣਾ ਸਾਨੂੰ ਪਹਿਲਾਂ ਮੈਂ ਆਪਣੇ ਪੇਰੈਂਟਸ ਕਿਉਂਕਿ ਮੈਂ ਪੇਰੈਂਟਸ ਮੇਰੇ ਨਾਲ ਰਹਿੰਦੇ ਨੇ ਉਹਨਾਂ ਤੋਂ ਪੁੱਛਿਆ ਤੇ ਉਹਨਾਂ ਨੇ ਮੇਰਾ ਖੁਦ ਬਹੁਤ ਜ਼ਿਆਦਾ ਅੱਗੇ ਵੱਧ ਕੇ ਸਾਥ ਦਿੱਤਾ ਐਕਚੁਲੀ ਪੇਰੈਂਟਸ ਆ ਮੇਰੇ ਕੁਛ ਸਾਲਾਂ ਤੋਂ ਮੈਨੂੰ ਕਹਿ ਰਹੇ ਸੀ ਕਿ ਮੈਂ ਹੁਣ ਇਸ ਵੱਲ ਧਿਆਨ ਦੇਣਾ ਸ਼ੁਰੂ ਕਰਾਂ ਫਿਰ ਉਸ ਤੋਂ ਬਾਅਦ ਮੇਰੇ ਦੋਸਤਾਂ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਹੁਣ ਵੀ ਹਰ ਰੋਜ਼ ਕਿਉਂਕਿ ਮੈਨੂੰ ਜ਼ਰੂਰਤ ਆ ਕਿਉਂਕਿ ਪ੍ਰੀ ਪੋਲਿੰਗ ਸ਼ੁਰੂ ਹੋ ਗਈ ਆ ਤੇ ਸਾਰੇ ਫਰੈਂਡਸ ਮੇਰੇ ਅੱਗੇ ਵੱਧ ਕੇ ਮੇਰੀ ਹੈਲਪ ਕਰ ਰਹੇ ਨੇ ਚਾਹੇ ਉਹ ਕ੍ਰੇਗੀਬਰਨ ਰਹਿੰਦੇ ਨੇ ਜਾਂ ਕਿਸੇ ਹੋਰ ਏਰੀਏ 'ਚ ਇੰਨੀ ਦੂਰੋਂ ਵੈਰੀਬੀ ਦੇ ਵਿੱਚ ਆ ਕੇ ਮੇਰੀ ਵਾਲੰਟਰੀ ਸਾਰੇ ਜਾਣੇ ਹੈਲਪ ਕਰ ਰਹੇ ਨੇ ਤਾਂ ਮੈਨੂੰ ਬਹੁਤ ਬਹੁਤ ਸਾਥ ਮਿਲ ਰਿਹਾ ਤੇ ਮੈਂ ਬਾਕੀਆਂ ਨੂੰ ਵੀ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਸਾਰੇ ਮੈਨੂੰ ਪਲੀਜ਼ ਸਪੋਰਟ ਕਰਨ ਖਾਸ ਕਰਕੇ ਜਿਹੜੇ ਵੀ ਲੋਕ ਵੈਰੀਬੀ ਮੈਨਰ ਲੇਕਸ ਜਾਂ ਵਿੰਡਮਵੇਲ ਰਹਿੰਦੇ ਨੇ ਤੇ ਮਤਲਬ ਮੈਨੂੰ ਉਹਨਾਂ ਦੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜੇ ਮੇਰੇ ਘਰ ਦੇ ਮੈਨੂੰ ਸਪੋਰਟ ਕਰਨਗੇ ਤਾਂ ਹੀ ਮੈਂ ਦੂਸਰੀ ਕਮਿਊਨਿਟੀ ਮੈਨੂੰ ਸਪੋਰਟ ਕਰੇਗੀ ਤਾਂ ਮੈਨੂੰ ਆਪਣੇ ਘਰਦਿਆਂ ਦੀ ਸਪੋਰਟ ਪਹਿਲਾਂ ਚਾਹੀਦੀ ਹੈ
ਜੀ ਤੇ ਪ੍ਰਤਿਭਾ ਜਾਂਦੇ ਜਾਂਦੇ ਆਖਰੀ ਸਵਾਲ ਇਹ ਕਿ ਬਤੌਰ ਆਜ਼ਾਦ ਉਮੀਦਵਾਰ ਇਸ ਕਿਸਮ ਦੀਆਂ ਮੁਸ਼ਕਲਾਂ ਸਾਹਮਣੇ ਆਈਆਂ ਜਿਹੜੀਆਂ ਸ਼ਾਇਦ ਕਿਸੇ ਸਿਆਸੀ ਜਮਾਤ ਨਾਲ ਰਲ ਕੇ ਨਹੀਂ ਸੀ ਆਉਣੀਆਂ
ਦੇਖੋ ਜੇ ਮੈਂ ਕਿਸੇ ਵੱਡੀ ਪਾਰਟੀ ਵੱਲੋਂ ਖੜੀ ਹੁੰਦੀ ਤਾਂ ਮੈਨੂੰ ਕਈ ਵੋਟਾਂ ਤਾਂ ਸਿਰਫ ਪਾਰਟੀ ਨੂੰ ਹੀ ਪੈ ਜਾਣੀਆਂ ਸੀ ਇਹ ਤਾਂ ਤੁਹਾਨੂੰ ਵੀ ਪਤਾ ਤੇ ਬਾਕੀ ਹੋਰ ਚੀਜ਼ਾਂ ਵੀ ਮਤਲਬ ਮੈਨੂੰ ਜਿੰਨਾ ਹੁਣ ਮੈਨੂੰ ਹਰ ਚੀਜ਼ ਦੇ ਲਈ ਵਾਲੰਟਰੀ ਹੈਲਪ ਮੰਗਣੀ ਪੈਂਦੀ ਹੈ ਲੋਕਾਂ ਨੂੰ ਦੱਸਣਾ ਪੈਂਦਾ ਹੈ ਕਿ ਹੂ ਆਈ ਐਮ ਕਿਉਂਕਿ ਲੋਕ ਪੁੱਛਦੇ ਨੇ ਤੁਸੀਂ ਕੌਣ ਹੋ ਕੀ ਕਰਦੇ ਹੋ ਜਾਂ ਕੁਛ ਵੀ ਫਿਰ ਜਦੋਂ ਕੋਈ ਪਾਰਟੀ ਵੱਲੋਂ ਖੜਾ ਹੁੰਦਾ ਹੈ ਉਹ ਇਹ ਗੱਲਾਂ ਨਹੀਂ ਪੁੱਛਦੇ ਕਿਉਂਕਿ ਉਹ ਪਾਰਟੀ ਨੂੰ ਵੋਟ ਦੇ ਰਹੇ ਨੇ ਤੇ ਬਾਕੀ ਵੈਸੇ ਵੀ ਇਕੱਲੇ ਜਾਣੇ ਨੂੰ ਆਪਣਾ ਮਤਲਬ ਇਟਸ ਜਸਟ ਸਟਾਰਟਿੰਗ ਫਰੋਮ ਦ ਬੇਸ ਸਕ੍ਰੈਚ ਤੋਂ ਸਟਾਰਟ ਕਰਨਾ ਹਮੇਸ਼ਾ ਹੀ ਹਰ ਕੰਮ ਮੁਸ਼ਕਿਲ ਹੁੰਦਾ ਹੈ
ਚਲੋ ਜੀ ਇੱਕ ਕਹਾਵਤ ਹੈ ਕਿ ਹਿੰਮਤ ਏ ਮਰਦਾ ਮਦਦ ਏ ਖੁਦਾ ਇਹ ਸਿਰਫ ਕਹਾਵਤਾਂ ਬਣੀਆਂ ਹੋਈਆਂ ਨੇ ਜੀ ਮਰਦ ਦਾ ਮਤਲਬ ਇੱਥੇ ਸਿਰਫ ਆਦਮੀ ਨਹੀਂ ਯਾਨੀ ਕਿ ਇਨਸਾਨ ਹਿੰਮਤ ਕਰਦਾ ਹੈ ਅਤੇ ਰੱਬ ਉਸਦੀ ਮਦਦ ਕਰਦਾ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਪ੍ਰਤਿਭਾ ਜੀ ਔਰ SBS ਪੰਜਾਬੀ ਨੂੰ ਆਪਣਾ ਵੇਲਾ ਦੇਣ ਲਈ ਬਹੁਤ ਬਹੁਤ ਧੰਨਵਾਦ
ਧੰਨਵਾਦ ਜੀ
ਦੋਸਤੋ ਮੈਲਬਨ ਦੇ ਸਬਬ ਵੈਰੀਬੀ ਤੋਂ ਆਜ਼ਾਦ ਉਮੀਦਵਾਰ ਪ੍ਰਤਿਭਾ ਸ਼ਰਮਾ ਦੀ ਇਸ ਇੰਟਰਵਿਊ ਬਾਰੇ ਜੇ ਤੁਸੀਂ ਕੋਈ ਟੀਕਾ ਟਿੱਪਣੀ ਕਰਨਾ ਚਾਹੋ ਤਾਂ ਸਾਨੂੰ 0442-9962-6363 'ਤੇ SMS ਕਰਕੇ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਕਮੈਂਟ ਕਰਕੇ ਸਾਂਝ ਪਾ ਸਕਦੇ ਹੋ SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ
Tell us what you think. Like us on Facebook or follow us on Twitter.